ਵਾਜਾ ਪਵਨ ਵਜਾ ਹਰ ਜੀਓ ਗੁਫਾ ਅੰਦਰ ਰੱਖ ਕੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾ ਵਾਜਾ ਪਵਨ ਵਜਾ ਵਜਾਇਆ ਵਾਜਾ ਪਵਨ ਵਜਾਇਆ ਵਾਜਾ ਪਵਨ ਨੌ ਦੁਆਰ ਪ੍ਰਗਟ ਕੀਏ ਨੌ ਦੁਆਰ ਪ੍ਰਗਟ ਕੀਏ ਦਸਵਾਂ ਗੁਪਤ ਰਖਾ ਦਸਵਾਂ ਗੁਪਤ ਰਖਾਇਆ ਵਾਜਾ ਪਵਨ ਵਜਾ ਵਾਜਾ ਪਵਨ ਵਜਾ ਹਰ ਜੀਓ ਗੁਫਾ ਅੰਦਰ ਰੱਖ ਕੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪਵਨ ਵਜਾਇਆ ਗੁਰਦੁਆਰੇ ਲਾਏ ਭਾਵਨੀ ਗੁਰਦੁਆਰੇ ਲਾਏ ਭਾਵਨੀ ਇੱਕ ਨੌ ਦਸਵਾਂ ਦੁਆਰ ਇੱਕ ਨਾ ਦਸਵਾਂ ਦੁਆਰ ਵਿਖਾਇਆ ਗੁਰਦੁਆਰੇ ਭਾਵਨੀ ਗੁਰਦੁਆਰੇ ਭਾਵਨੀ ਇੱਕ ਨਾ ਦਸਵਾਂ ਦੁਆਰ बजा पवन बजा बजा पवन बजा बजा पवन बजा तै अनेक रूप नाम निद्र तै अनेक रूप नाम निद्र तो अंत न जाई तुमका अंत न जाई पाया कहे नानक हर प्यारे जियो गुफा अंदर रख के कहे नानक हर प्यारे जियो अंदर रख के बजा पवन बजाया बजा पवन बजाया बजा पवन बजा पवन बजा हर जियो हर जियो गुफा रख के हर जियो पवन बजा बजा पवन बजा ए सच्चा सोहेला ए सच्चा सोहेला सच्चे घर गाव ता सोहिला घर साजे गाव ता सोहिला घर साजे जित ਸਾਥ ਸਦਾ ਸੱਚ ਧਿਆਵੇ। ਜਿੱਥੇ ਸਦਾ ਸੱਚ ਧਿਆਵੇ ਧਿਆਵੇ ਜਾਂ ਤੁਧ ਭਾਵੇ ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਿਨ ਬੁਝਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਜਿਸ ਬਖਸ਼ੇ ਸੋ ਜਨ ਕਹੇ ਨਾਨਕ ਸੱਚ ਸੋਹਿਲਾ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਜਾਵੇ ਸੱਚੇ ਘਰ ਗਾਵੇ ਸੱਚੇ ਘਰ ਗਾਵੇ ਵਾਜਾ ਪਵਨ ਵਜਾਇਆ ਵਾਜਾ ਪਵਨ ਵਾਜਾ ਪਵਨ ਵਜਾ ਹਰ ਜਿਓ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾ ਵਾਜਾ ਪਵਨ ਵਜਾ ਅਨੰਦ ਸੁਣੋ ਵੱਡ ਭਾਗੀਆ ਅਨੰਦ ਸੁਣੋ ਵੱਡ ਭਾਗੀਆ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ सगल सूरे उतरे सगल सूरे
नौ द्वारे पर
प्रकट किए बजाया वाजा कौन नौ दुआरे नौ दुआरे प्रकट किए दसवां गुप्त दसवां गुप्त रखा बजा पवन बजा बजा पवन बजा हर जियो हर जियो गुफा अंदर रख के हर जियो गुफा अंदर रख के बजा पवन बजा बजाओ पवन बजा हर जिया गुफा अंदर रख के हर जिया गुफा अंदर रख के बजा पवन बजा बजाया बजा पवन बजाया बजा पवन नौ द्वारे प्रगट किए नौ द्वारे प्रगट किए दसवां गुप्त रखा गुरु द्वारे ला भावनी गुरु द्वारे ला भावनी एक न दसवां द्वार दिखाया अनेक रूप नाव नवनिद अनेक रूप नाव नवनिद कर देख जो पवन भूली नौ कर देख जो कामन भूली वस्त्र अनूप ना पाई वस्त्र अनूप ना पाई कैत कबीर कैत कबीर नवे घर मूसे कैत कबीर नवे घर मूसे दसवें तत् समाई ते अनेक रूप नवनिद पहल करियो। आनंद साहिब दी इस बाणी दा सतगुरु दा छेद देन दा अज ए आखरी शब्द है। इस तो अगलियां दो पौड़ियां जिहड़ियां ओ आनंद साहिब दा महत्व ने उपदेश दा अज ए आखरी शब्द है, जिस विच गुरु ख्याल दे रहे ने ये बड़ा मुख्तलिफ जिहा विचार है। संसार दे जिन्ने गिनती दे पैमाने ने, गिनती दे अंक ने, संसार दे उस गिनती दे गणित विद्वान जड़े ने ओ नौ दे अंक नू संपूर्ण गणित शास्त्र मुताबिक जड़े गणित दे विद्वान ने ओ गिनती दे अंकां विच्चों नौ नू संपूर्ण अंक समझते ने ते आखदे ने नौ जिहड़ा है ये संपूर्ण अंक है। बस इस तो बाद गिनती कोई नहीं, बाकी जिन्नी गिनती है वह नौ तक दी गिनती नू मिला के है। नौ तक गिनती है बस, अक्षर जिहड़े ने अंक जिहड़े ने वह नौ ही ने। अगे जे 11 बनना है तो दो एक बन जाने, जे 12 बनना है एक नाल दूआ ला देना। पहले गिनती नू आपस विच मिक्स करदे चले जाने ते उंदे विच गिनती बेशक 100 तक 1000 तक लै जाओ, लेकिन आखिर कहिंदे ने संपूर्ण गिनती दे अंक जिहड़े ने उन्हां अंकां विचों नौ जिहड़ा है ये संपूर्ण अंक है। गणित शास्त्र ये गल आखदा है। गुरु दी बाणी दी कैसी फिलॉसफी? गुरु कहिंदे ने बिल्कुल नहीं, सतगुरु कहिंदे ने मैं ये महसूस करना कि जीरो बड़ी शक्तिवान है जिहड़ी कुछ भी नहीं तुहाडी निगाह विच। साडी निगाह विच जीरो कुछ भी नहीं, असीं जीरो आखदे ही उसनू जिहड़ी कुछ भी ना हो, जिथे कुछ भी ना होवे उथे आख देईदा ये तां जीरो है, कुछ भी नहीं। पर गुरु कहिंदे ने मैं देखदा की हां, नवां घरां विच कुछ नहीं, जदों मैं जिंदगी दी गणित नू देखना, जदों मैं जीवन दे गणित नू देखना, गुरु कहिंदे ने मैं जदों नवां घरां वल निगाह मारना इत्थे कुछ भी नहीं। ते बाबा कबीर जी ने भी इहो गल दोहरा दित्ती, कहिण लगे नौ घर देख जे काम न भूली। नौ घरां नू वेख के, नौ टिकाणियां नू देख के आत्मा रूपी कामन भुल गई कि खरे इथों कुछ मिल जाएगा। हर घर विच चक्कर लाउंदी रही कि जिस चीज की प्राप्ति की जरूरत है ਉਹ ਇਹਨਾਂ ਨੌਂ ਘਰਾਂ ਵਿੱਚੋਂ ਕਿਸੇ ਵਿੱਚ ਤੇ ਹੋਵੇਗੀ ਨਾ। ਆਖਰ ਸੰਪੂਰਨ ਘਰ ਤੇ ਨੌ ਹੀ ਨੇ, ਨੌ ਦੀ ਗਿਣਤੀ ਹੈ। ਉਹ ਸਾਰਿਆਂ ਘਰਾਂ ਵਿੱਚ ਚੱਕਰ ਲਾਉਂਦੀ ਰਹੀ ਪਰ ਵਸਤ ਅਨੂਪ ਨਾ ਪਾਈ, ਜੋ ਚਾਹੁੰਦੀ ਸੀ ਉਹ ਪ੍ਰਾਪਤ ਨਾ ਹੋਇਆ। ਨੌ ਘਰ ਦੇਖ ਜੇ ਕੰਮ ਨੂੰ ਭੁੱਲੀ, ਵਸਤ ਅਨੂਪ ਨਾ ਪਾਈ। ਕਹਿਤ ਕਬੀਰ ਨਵੇਂ ਘਰ ਮੂਸੇ, ਕਹਿਣ ਲੱਗੇ ਬਾਬਾ ਕਬੀਰ ਜੀ ਜਿਸ ਦੀ ਬਾਣੀ ਬਾਬਾ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਰਚਨਾ ਤੋਂ ਪਈ ਬੋਲਦੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਣ ਲੱਗੇ, ਉਹ ਭਲਿਆ ਮੈਂ ਕੀ ਦੇਖਣਾ, ਨੌ ਦੇ ਨੌ ਘਰ ਹੀ ਮੋਏ ਗਏ, ਭਾਵ ਠੱਗੇ ਗਏ, ਚੋਰ ਉਹਨਾਂ ਵਿੱਚ ਕੱਖ ਨਾ ਛੱਡਿਆ, ਜਦੋਂ ਦੇਖਿਆ ਉੱਥੇ ਕੁਛ ਵੀ ਨਹੀਂ ਸੀ, ਉਹਨਾਂ ਘਰਾਂ ਵਿੱਚ ਬਲਕਿ ਜ਼ੀਰੋ ਸੀ, ਕੁਛ ਵੀ ਨਹੀਂ ਸੀ। ਕਹਿਤ ਕਬੀਰ ਨਵੇਂ ਘਰ ਮੂਸੇ, ਮੂਸੇ ਤੋਂ ਭਾਵ ਹੁੰਦਾ ਮੋਏ ਗਏ, ਜਿੱਥੇ ਚੋਰ ਆਵੇ ਤੇ ਚੋਰੀ ਕਰਕੇ ਸਭ ਕੁਛ ਲੁੱਟ ਕੇ ਲੈ ਜਾ, ਕੁਛ ਨਾ ਛੱਡੇ, ਉਹਨੂੰ ਕਹਿੰਦੇ ਨੇ ਮੂਸੇ। ਕਹਿਣ ਲੱਗੇ ਕਹਿਤ ਕਬੀਰ ਨਵੇਂ ਘਰ ਮੂਸੇ, ਕਹਿਣ ਲੱਗੇ ਨੌ ਦੇ ਨੌ ਘਰ ਹੀ ਚੋਰ ਲੁੱਟ ਕੇ ਲੈ ਗਏ, ਮੈਨੂੰ ਤੇ ਕਿਸੇ ਘਰ ਵਿੱਚ ਕੁਛ ਵੀ ਨਾ ਦਿਸਿਆ, ਸਾਰੇ ਦੇ ਸਾਰੇ ਘਰ ਜ਼ੀਰੋ ਸਨ, ਤੇ ਮਿਲਿਆ ਕਿੱਥੋਂ? ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤੱਤ ਸਮਾਈ, ਜਿਹੜੀ ਵਸਤੂ ਸੀ ਉਹ ਦਸਵੇਂ ਤੱਤ ਵਿੱਚ, ਦਸਵੇਂ ਘਰ ਵਿੱਚ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਸ੍ਰੀ ਆਨੰਦ ਸਾਹਿਬ ਦੀ ਇਸ ਖਿਆਲਾਂ ਦੀ ਵਿਚਾਰਧਾਰਾ ਦੀ ਆਖਰੀ ਪੌੜੀ, ਅੱਗੇ ਇਸ ਤੋਂ ਜਿਹੜੇ ਦੋ ਸਲੋਕ ਨੇ, ਦੋ ਪੌੜੀਆਂ ਨੇ, ਉਹ ਹੈ ਇਸ ਆਨੰਦ ਸਾਹਿਬ ਦੇ ਸੰਬੰਧ ਵਿੱਚ ਹੁਕਮ ਕਿ ਇਹ ਸੱਚ ਦਾ ਸੋਹਿਲਾ ਜੇ ਇਹਨੂੰ ਸੱਚੇ ਘਰ ਵਿੱਚ ਗਾਇਓ। ਇਹ ਜਿਹੜਾ ਆਨੰਦ ਸਾਹਿਬ ਹੈ ਇੱਕ ਸੱਚ ਦੇ ਸੱਚੇ ਸੁੱਖ ਦਾ ਗੀਤ ਹੈ। ਸੱਚ ਸੋਹਲੇ ਤੋਂ ਭਾਵ ਹੈ, ਸੋਹਲਾ ਕਹਿੰਦੇ ਨੇ ਸੁੱਖਾਂ ਦੇ ਗੀਤ ਨੂੰ, ਆਨੰਦ ਦੇ ਗੀਤ ਨੂੰ। ਕਹਿਣ ਲੱਗੇ ਇਹ ਜਿਹੜਾ ਮੈਂ ਹੁਣ ਤੱਕ ਆਨੰਦ ਸਾਹਿਬ ਆਖਿਆ ਹੈ ਨਾ, ਇਹ ਬਾਣੀ ਇੱਕ ਸੱਚੇ ਸੁੱਖਾਂ ਦਾ ਗੀਤ ਹੈ, ਇਹਨੂੰ ਸੱਚੇ ਸੁੱਖਾਂ ਦੇ ਘਰ ਵਿੱਚ, ਸੱਚੇ ਦੇ ਘਰ ਵਿੱਚ ਗਾਇਓ। ਅਗਲੀ ਪੌੜੀ ਦਾ ਮਕਸਦ ਇਹ ਸਮਝਾਉਣਾ। ਤੇ ਅਖੀਰਲੀ ਪੌੜੀ ਵਿੱਚ ਕਹਿੰਦੇ ਨੇ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹ ਸੁੱਖਾਂ ਦੇ, ਸਰਬ ਸੁੱਖਾਂ ਦੇ ਗੀਤ ਆਨੰਦ ਸਾਹਿਬ ਨੂੰ ਗਾ ਕੇ ਮੈਨੂੰ ਕੀ ਮਿਲਿਆ? ਆਨੰਦ ਸੁਣੋ ਬਣਵਾਲੀਓ, ਸਗਲ ਮਨੋਰਥ ਪੂਰੇ। ਅਗਲੀ ਇਸ ਭਾਵਨਾ ਰੱਖਣ ਵਾਲੀ ਪੌੜੀ ਹੈ, ਕਿਉਂਕਿ ਇੱਥੇ ਜਿਹੜੀ ਇਹ 38ਵੀਂ ਪੌੜੀ ਹੈ ਨਾ, ਇਸ ਪੌੜੀ ਤੱਕ ਗੁਰੂ ਉਪਦੇਸ਼ ਦੇ ਰਹੇ ਨੇ ਤੇ ਕੁਛ ਰਾਜ਼, ਕੁਛ ਰਮਜ਼ਾਂ ਜਿਹੜੀਆਂ ਸਮਝਾਉਣ ਵਾਲੀਆਂ ਸਨ ਉਹ ਦੱਸ ਰਹੇ, ਤੇ ਉਹਨਾਂ ਰਾਜ਼ਾਂ ਵਿੱਚ ਹੀ ਇਹ ਇੱਕ ਰਾਜ਼ ਦੱਸ ਰਹੇ ਨੇ। ਭਲਿਓ, ਲੋਕ ਸਮਝਦੇ ਨੇ ਕਿ ਨੌ ਤੱਕ ਦਾ ਅੰਕ ਸੰਪੂਰਨ ਹੈ, ਪਰ ਜਿਵੇਂ ਬਾਬਾ ਕਬੀਰ ਨੇ ਆਖਿਆ, ਜਦੋਂ ਮੈਂ ਨੌ ਘਰ ਦੇਖੇ ਨੇ ਮੈਨੂੰ ਕੁਛ ਨਹੀਂ ਮਿਲਿਆ, ਸਾਰੇ ਹੀ ਮੋਏ ਗਏ, ਜ਼ੀਰੋ ਸੀ, ਦਸਵੇਂ ਵਿੱਚ ਤੱਤ ਮਿਲਿਆ। ਤੇ ਗੁਰੂ ਅਮਰਦਾਸ ਸਾਹਿਬ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਹਰ ਜੀਉ ਗੁਫਾ ਅੰਦਰ ਰੱਖ ਕੇ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ। ਕਹਿਣ ਲੱਗੇ ਹਰੀ ਨੇ ਜੀਉ ਨੂੰ ਇੱਕ ਘਰ ਦਿੱਤਾ, ਇੱਕ ਗੁਫਾ ਦਿੱਤੀ, ਉਹਦੇ ਵਿੱਚ ਉਹਦੀ ਰਿਹਾਇਸ਼ ਕਰਾ ਦਿੱਤੀ। ਹਰ ਜੀਉ, ਇੱਥੇ ਹਰ ਤੇ ਜੀਉ ਦੋ ਲਫ਼ਜ਼ ਵੱਖ ਵੱਖ ਕਰਨੇ, ਹਰ ਜੀਉ ਇਕੱਠਾ ਨਹੀਂ ਕਹਿਣਾ, ਹਰ, ਕਿਉਂਕਿ ਇਹੋ ਕਾਰਨ ਹੈ। ਅਖੀਰਲੀ ਲਾਈਨ ਇਸੇ ਹੀ ਪੌੜੀ ਦੀ ਅਖੀਰਲੀ ਲਾਈਨ ਅੰਦਰ ਹੋਰ ਸਪਸ਼ਟ ਕਰਨ ਲਈ ਪਿਆਰੇ ਵੀ ਦਰਮਿਆਨ ਵਿੱਚ ਵਰਤਾ ਨੇ, ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ, ਪਿਆਰੇ ਹਰੀ ਨੇ ਜੀਉ ਨੂੰ ਗੁਫਾ ਵਿੱਚ ਰੱਖ ਕੇ, ਇੱਥੇ ਹਰੀ ਨੇ ਜੀਉ ਨੂੰ ਗੁਫਾ ਵਿੱਚ ਰਿਹਾਇਸ਼ ਦਿੱਤੀ, ਇਸ ਤਨ ਦੀ, ਇਸ ਸਰੀਰ ਦੀ ਗੁਫਾ ਵਿੱਚ, ਜਿਹਦੇ ਵਿੱਚ ਨੌ ਦੁਆਰੇ ਬੜੇ ਪ੍ਰਗਟ ਸਨ। ਅਤੇ ਇਹ ਜਿਹੜੀ ਜੀਉ ਸੀ, ਜੀਉ ਆਤਮਾ ਸੀ, ਇਹ ਉਹਨਾਂ ਨੌ ਦੁਆਰਿਆਂ ਵਿੱਚ ਹੀ ਪ੍ਰਾਪਤੀ ਲਈ ਭਟਕਦੀ ਰਹੀ। ਗੁਰੂ ਕਹਿੰਦੇ ਨੇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਕਹਿਣ ਲੱਗੇ ਇਹ ਜੀਵਨ ਦਾ ਵਾਜਾ ਵੀ ਪਵਨ ਵਜਾਉਂਦੀ ਰਹੀ, ਭਾਵ ਸਵਾਸ ਵਜਾਉਂਦੇ ਰਹੇ। ਪਵਨ ਕੀ ਸਵਾਸ, ਕਈ ਵਾਰ ਕੀਤੀ ਸੀ, ਜਿੰਨਾ ਵਾਜਾ ਵੱਜਦਾ ਸਾਰਾ ਹੀ ਵਾਜਾ ਪਵਨ ਦੇ ਸਹਾਰੇ ਹੀ ਵੱਜਦਾ। ਮੈਂ ਕਹਿ ਕਿ ਤੁਸੀਂ ਵਾਜਾ ਕੋਈ ਵੀ ਹੋਵੇ, ਨਾਦ ਜਿਹੜੀ ਹੈ, ਆਵਾਜ਼ ਜਿਹੜੀ ਹੈ ਉਹ ਪਵਨ ਦਿਖ ਰਿਹਾ ਹੈ। ਭਾਵੇਂ ਆਹ ਵਾਜਾ ਵੱਜੇ ਤਦ ਵੀ ਪੱਖੇ ਵਿੱਚੋਂ ਪਵਨ ਦੀ ਲੋੜ ਹੈ, ਭਾਵੇਂ ਆਹ ਵਾਜਾ ਵੱਜੇ ਇਹਦੇ ਅੰਦਰ ਵੀ ਪਵਨ ਹੈ, ਤਾਂ ਇਹਨੂੰ ਠੋਸ ਕਰ ਦਿਓ ਲੱਕੜੀ ਨੂੰ ਇਹ ਵੱਜੇ। ਹੇਠਲੀ ਪਵਨ ਹੈ, ਜਦੋਂ ਉੱਪਰ ਹੱਥ ਲੱਗਦਾ ਤੇ ਇਹਦਾ ਪੂਰਾ ਥਰ ਥਰਾਉਂਦਾ, ਉਸ ਥਰ ਥਰਾਹਟ ਵਿੱਚੋਂ ਅੰਦਰਲੀ ਪਵਨ ਆਵਾਜ਼ ਦਿੰਦੀ। ਜਿੰਨੀਆਂ ਤੰਤੀ ਸਾਜ਼ ਨੇ, ਜਿਹੜੇ ਤਾਰ ਵਾਲੇ ਸਾਜ਼ ਨੇ, ਉਹ ਵੀ ਜਦੋਂ ਟਨਕਾਰ ਹੁੰਦੀ ਹੈ ਥਰ ਥਰਾਉਂਦੇ ਨੇ, ਅਤੇ ਜਦੋਂ ਥਰ ਥਰਾਉਂਦੇ ਨੇ ਜਿੰਨੇ ਸਮੇਂ ਅੰਦਰ ਜ਼ਿਆਦਾ ਗਿਣਤੀ ਵਿੱਚ ਉਹ ਆਪਣਾ ਸਫ਼ਰ ਕਰ ਲੈਣ, ਓਨੀ ਬਰੀਕ ਆਵਾਜ਼ ਹੁੰਦੀ ਹੈ। ਜਿਉਂ ਜਿਉਂ ਉਹਨਾਂ ਦਾ ਸਫ਼ਰ ਸਲੋ ਹੁੰਦਾ ਜਾਂਦਾ ਤਿਉਂ ਤਿਉਂ ਆਵਾਜ਼ ਮੋਟੀ ਹੁੰਦੀ ਜਾਂਦੀ। ਲੇਕਿਨ ਹਰ ਇੱਕ ਨਾਦ ਜਿਹੜਾ, ਹਰ ਇੱਕ ਵਾਜਾ ਜਿਹੜਾ ਵੱਜਦਾ ਪਵਨ ਨਾਲ ਹੀ ਹੈ। ਜਦੋਂ ਤਾਰ ਪਵਨ ਨਾਲ ਟਕਰਾਉਂਦੀ ਹੈ ਨਾ ਦੌੜ ਕੇ, ਉਹਦੇ ਵਿੱਚੋਂ ਆਵਾਜ਼ ਨਿਕਲਦੀ। ਤੇ ਗੁਰੂ ਨੇ ਆਖਿਆ, ਕਹਿਣ ਲੱਗੇ ਇਹ ਸਰੀਰ ਦਾ ਵਾਜਾ ਵੀ ਪਵਨ ਨੇ ਹੀ ਵਜਾਇਆ, ਸਵਾਸਾਂ ਰੂਪੀ ਪਵਨ। ਤੇ ਕਹਿਣ ਲੱਗੇ ਜਿਹੜਾ ਅੰਦਰ ਅਣਹਤ ਵਾਜਾ ਵੱਜਣਾ ਹੈ, ਉਹ ਵੀ ਗੁਰੂ ਰੂਪੀ ਪਵਨ ਨੇ ਹੀ ਵਜਾਣਾ। ਪਵਨ ਗੁਰੂ ਪਾਣੀ ਪਿਤਾ, ਜਿਹੜਾ ਪਵਨ ਨਾਲੋਂ ਟੁੱਟ ਜਾਏ ਨਾ ਉਹ ਆਹ ਵਾਜਾ ਵਜਾ ਸਕਦਾ, ਨਾ ਉਹਦੇ ਅੰਦਰ ਦਾ ਅਣਹਤ ਵਾਜਾ ਵੱਜਦਾ। ਜੋ ਵੀ ਵਾਜਾ ਵੱਜਣਾ ਉਹਨੇ ਵੱਜਣਾ ਪਵਨ ਨਾਲ ਹੈ। ਇਸੇ ਲਈ ਸਵਾਸਾਂ ਨੂੰ ਵੀ ਪਵਨ ਆਖਿਆ, ਗੁਰੂ ਨੂੰ ਵੀ ਪਵਨ ਆਖਿਆ। ਗੁਰੂ ਕਹਿਣ ਲੱਗੇ,
ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ।
ਇਸ ਗੁਫਾ ਦੇ ਨੌ ਦਰਵਾਜ਼ੇ ਪ੍ਰਗਟ ਕਰ ਦਿੱਤੇ, ਉਹ ਦਿਸਦੇ ਸਨ। ਤੇ ਇੱਕ ਖਿਆਲ ਕਰਿਓ, ਜੀਵ ਆਤਮਾ ਦਾ ਸੁਭਾਅ, ਮਨੁੱਖ ਦਾ ਜੀਵਨ ਦਾ ਸੁਭਾਅ ਹੈ, ਉਹ ਜਿਹੜੀ ਚੀਜ਼ ਨੂੰ ਦੇਖਦਾ ਹੈ ਉਹਦੇ ਨਾਲ ਜ਼ਿਆਦਾ ਜੁੜਦਾ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਜਬ ਦੇਖਾ ਤਬ ਗਾਵਾ। ਜਿਹੜੀ ਚੀਜ਼ ਦਿਸਦੀ ਹੈ ਜਦੋਂ ਦਿਸ ਪਏ ਉਦੋਂ ਜ਼ਿਆਦਾ ਜੁੜਦਾ। ਆ ਸ਼ਬਦ ਨਾਲੋਂ ਸਾਧਾ ਸੰਤਾਂ ਨਾਲ ਸਿੱਖ ਕਿਉਂ ਜ਼ਿਆਦਾ ਜੁੜਦਾ? ਕਿਉਂਕਿ ਦਿਸਦੇ ਨੇ ਉਹਨਾਂ ਦੇ ਲੰਬੇ ਚੋਲੇ, ਦਿਸਦੇ ਨੇ ਉਹਨਾਂ ਦੇ ਹੱਥ ਵਿੱਚ ਫੜੀ ਹੋਈ, ਗਲ ਵਿੱਚ ਪਾਈ ਹੋਈ ਮਾਲਾ ਦਿਸਦੀ ਹੈ। ਮਨੁੱਖ ਨੂੰ ਸੁਭਾਅ ਜੋ ਦਿਸਦਾ ਉਹਦੇ ਵੱਲ ਜ਼ਿਆਦਾ ਤੁਰਦਾ। ਤੇ ਗੁਰੂ ਨੇ ਹਾਲਾਂਕਿ ਇੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਜੋ ਦਿਸੇ ਸੋ ਸਗਲ ਬਿਨਾਸੇ। ਜਿਹੜੀ ਚੀਜ਼ ਦਿਸਦੀ ਉਹ ਬਿਨਸ ਜਾਣ ਵਾਲੀ, ਪਰ ਮਨੁੱਖ ਦਾ ਸੁਭਾਅ ਤੁਰਦਾ ਉਸ ਪਾਸੇ। ਹੁਣ ਅੰਦਰ ਜਿਹੜਾ ਜੀਵ ਬੈਠਾ ਸੀ ਉਹਨੂੰ ਵੀ ਨੌ ਦੁਆਰੇ ਪ੍ਰਗਟ ਦਿਸ ਪਏ, ਤੇ ਇਹਨੇ ਇਹਨਾਂ ਵਿੱਚ ਹੀ ਤੱਤ ਸਮਝਿਆ, ਭਲਾ ਜਿਹੜੀ ਗੱਲ ਕੰਨੀ ਪੈ ਜਾਏ ਉਹੋ ਹੀ ਮੇਰਾ ਸਭ ਕੁਛ ਹੈ, ਅੱਗੇ ਜਾਣ ਦੀ ਲੋੜ ਹੀ ਨਹੀਂ। ਮੈਂ ਰੋਜ਼ ਗੀਤ ਸੁਣੀ ਜਾਂ, ਰੋਜ਼ ਬਾਣੀ ਦੇ ਸ਼ਬਦ ਸੁਣੀ ਜਾਂ, ਰੋਜ਼ ਹੁਕਮਨਾਮੇ ਸੁਣੀ ਜਾਂ, ਬਸ ਸੁਣਨ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਏਗਾ। ਸਮਝਣ ਦੀ, ਉਹਨੂੰ ਕਮਾਉਣ ਦੀ, ਉਹਦੇ ਵਿੱਚ ਜੀਵਨ ਢਾਲਣ ਦੀ, ਉਹਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੀ ਨਹੀਂ। ਮਨੁੱਖ ਦੁਆਰਿਆਂ 'ਤੇ ਫਿਰ ਰਿਹਾ ਸੀ, ਅਤੇ ਜਿਹੜੇ ਨੌ ਦੁਆਰੇ ਇਸ ਨੂੰ ਦਿਸ ਰਹੇ ਸਨ। ਅਤੇ ਗੁਰੂ ਨੇ ਆਖਿਆ, ਮੈਂ ਮਹਿਸੂਸ ਕੀਤਾ ਹੈ, ਬਾਬਾ ਕਬੀਰ ਨੇ ਵੀ ਮਹਿਸੂਸ ਕੀਤਾ ਹੈ, ਨੌ ਘਰ ਦੇਖ ਜੇ ਕਾਮਨ ਭੁੱਲੀ ਵਸਤ ਅਨੂਪ ਨਾ ਪਾਏ। ਕਹਿਣ ਲੱਗੇ ਮੈਨੂੰ ਦਸਵਾਂ ਅੰਕ ਜ਼ਿਆਦਾ ਚੰਗਾ ਲੱਗਾ ਅਤੇ ਸੰਪੂਰਨ ਲੱਗਾ, ਕਿਉਂਕਿ ਦੀਨ ਅਤੇ ਦੁਨੀ ਦੋ ਚੀਜ਼ਾਂ ਵੱਖ ਵੱਖ ਨੇ ਪਰ ਜੁੜੀਆਂ ਹੋਈਆਂ ਨੇ। ਲੋਕ ਅਤੇ ਪਰਲੋਕ ਦੋ ਚੀਜ਼ਾਂ ਵੱਖ ਵੱਖ ਨੇ ਪਰ ਜੁੜੀਆਂ ਹੋਈਆਂ ਨੇ। ਇੱਕ ਖਿਆਲ ਕਰਿਓ, ਇੱਕ ਥਾਂ 'ਤੇ ਬਾਣੀ ਅੰਦਰ ਸਤਿਗੁਰੂ ਨੇ ਇੱਕ ਗੱਲ ਆਖੀ, ਕਹਿਣ ਲੱਗੇ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ। ਦੀਨ ਗਵਾ ਲਿਆ ਦੁਨੀ ਦੇ ਪਿੱਛੇ ਲੱਗ ਕੇ, ਦੁਨੀਆਂ ਦੇ ਪਿੱਛੇ ਲੱਗ ਕੇ,
ते दुनिया नाल न तुरी क्योंकि मनुख अधूरा रह गया ना एक चीज गुआ बैठा ते दूजे पासे कहन लगे मैं एक होर भी चीज देखना कि ते ऐसा ना होवे एहो जिहा दीन प्राप्त करना चाहे जिंदे पिछे दुनिया गुआ बैठे कहन लगे दीन के तो से दुनी ना जाए दोनों बड़ी श्री गुरु साहिब बाणी दा गया कहन लगे कि ते ऐसा ना होवे दीन दे भुलेखे दुनिया भी गुआ बैठे गुरु कहिंदे ने मैं संपूर्णता इस गल विच समझना तेरे कोल दीन भी होवे दुनिया भी होवे तेरे कोल लोक दे सुख भी होण तेरे कोल परलोक दे सुख भी होण तू संसार नाल भी जुड़िया होवे तू निरंकार नाल भी जुड़िया होवे ते कहन लगे जदों इन्हां दोहां चीज़ां नूं जोड़ेगा ना उदों फिर नौ अंक नहीं रहेगा उह ते इक है उदो दस अंक बन जाएगा क्यों क्योंकि संसार कुछ भी नहीं जीरो है संसार कुछ भी नहीं एक पासे ए ले लो कहन लगे मैं समझदा संसार कुछ भी नहीं ए जीरो है निरंकार एक है ते जिस दिन जीरो ते एक मिल जान केड़ा अंक बन रहा है दस जिस दिन एक ते जीरो मिल जाए उस दिन अंक दस बनता फिर नौ तो रहता नहीं फिर अंक दस जरा गुरु कहने के जिस दिन संसार ते निरंकार मिलेगा जिस दिन तेरे जीवन दी तख्ती ते एक निरंकार ते संसार दोनों इकट्ठे हो जाएंगे जिस दिन तू संसार विच रहंदिया रब नाल जुड़ेगा अंजन माहे निरंजन रहिए दो चीजां नूं इकट्ठियां कर लेगा उस दिन दस अंक बनेगा ते मैं समझना उस दस अंक विच ही प्राप्ति है पर कहन लगे वो दस अंक जेड़ा है वो बनेगा ज्ञान दे दरवाजे राही लंघ के सतगुरु कहन लगे नौ दुआरे प्रगट की है नौ दुआरे प्रगट की है दसवां गुप्त रखा कहन लगे इत्थे केवल ज्ञान दी गल है ज्ञान नाल मनुख जेड़ा है वो अपने संसार जेड़ा जीरो रूप संसार है इकल्ला कुछ भी नहीं जे उस संसार उनका निरंकार नाल जुड़ जाए तो नौ तू भी वड्डा अंक बन जाता है दस अंक ये गुरु कहिंदे ने मैं महसूस करना तत् जेड़ा है वह दसवें विच है इसे लई वह दसवां जेड़ा अंक है ना दसवां जेड़ा दरवाजा है वह मेरे मालिक ने गुप्त रखा है सुरत की है गुप्त बाकी चीज दिसदी है मेरी सुरत विच मेरे विचार विच की है ये दिसदा नहीं मैं हथां नाल कुछ कर रहा सब नूं दिसदा मैं जबान नाल कुछ बोल रहा सब नूं सुनदा सब कुछ समझदे ने की कह रहे मैं पैरों नाल चल रहा सब नूं दिसदा किहड़े पासे जा रहे पर एक ख्याल करियो एक सुरत ही यह है कि मैं अंदर की सोच रहा की फैसला किया किनू दुश्मन समझ रहा किनू मित्र समझ रहा मैं किधर जाना चाहना यह बिल्कुल किसी पता नहीं लगना जिनी देर मेरे पैर ना चलन की क्योंकि मेरे पैर तो दुनिया देखती है चलते मेरी सुरत नहीं देखती तो गुप्त है मैं किधर जाने का फैसला किया जो किसी पता नहीं क्योंकि गुप्त है गुरु कहने इसलिए सुरत एक गुप्त दरवाजा है विचार एक गुप्त दरवाजा है जिंदे ते पुज के ज्ञान प्राप्त हुंदा है ते गुरु कहिंदे ने जेड़ा सुरत राही ज्ञान राही किसे विचार राही दरवाजे विच प्रवेश करना है जिवें उस दिन लफज आए सन गुरु जेड़ा है भाई साहब भाई गुरदास जी ने आख्या ते ऐसे तो सकल निध पूर्ण समुंदर बिखे ते अखीरली ते कुछ कहन लगे तैसे गुरबाणी बिखे सकल पदार्थ है जोई जोई रब दे दसवें भाव विचार दे दरवाजे विच सारे पदार्थ है जदों मनुख विचार दे दरवाजे पुजेगा ना उदों पदार्थ प्राप्त होणगे केवल कन्ना नाल सुनेगा एक वखरा दरवाजा है केवल जबान नाल बोलेगा एक वखरा दरवाजा है केवल अखां नाल श्री गुरु ग्रंथ साहिब दे दर्शन करेगा एक वखरा दरवाजा है। पर विश्वास रखियो गुरु ने बाणी विच भी आख दिता। गुरु कहन लगे मैं देखदा की हां, ना कहना बोलना, ना सुनना ते ना देखना, पेखन सुनन सुनावनो। इतनू चीजा कहती है, इतने दरवाजे ने। पेखदा मनुख अखां नाल, सुनदा मनुख कन्ना नाल, ते सुनाउंदा मनुख मूंह नाल। इतने दरवाजे। पर गुरु कहिंदे लगे बिल्कुल परवाह नहीं, पेखन सुनन सुनावनो, ये तिने गल्लां तां परवान ने। मन में दृढ़िए साच, जे मन विच सच आ जाए जिहड़ा मन दिसदा नहीं, जे विचारां विच सच आ जाए जिहड़े दिसदे नहीं। गुरु कहन लगे पेखन सुनन सुनावनो, मन में दृढ़िए साच। जिन्नी देर मन विच सच ना आवे, अंदरले दरवाजे विच ना पुजे, उन्नी देर भावें रोज़ श्री गुरु ग्रंथ साहिब दे दर्शन कर लै, भावें रोज़ कन्ना नाल बाणी सुन लै, भावें रोज़ बाणी पढ़ लै, पर जे अंदर सच नहीं आया, जे विचार भी दुनिया तक नहीं गया, श्री गुरु ग्रंथ साहिब दी बाणी की कहिंदी, उन्नी देर दसवें घर विच दसवें दरवाजे ते नहीं पुजे है। जिहड़ा गुप्त गुरु कहन लगे
दुआरे परगट किए दसवां गुप्त रखाया, गुरु दुआरे लाए पावनी।
कहन लगे जेड़े मनुख गुरु नाल प्यार करदे ने, गुरु उन्हां नू विचार दे दरवाजे ते ले जांदा।
गुरुद्वारे लाए पावनी, इक ना दसवां द्वार दिखाया।
गुरु उन्हां नू दसवें द्वार भाव विचार दे दरवाजे ते ले जांदा। ते कहिंदे ने जदों विचार दे दरवाजे ते पुजदा है ना, फिर की देखदा है, तैं अनेक रूप नाओ नव निध। हुण गरे बाबा जात मारे, साडी की कमी है, असि श्री गुरु ग्रंथ साहिब का पाठ रोज सुन रहे हैं। अनेक वीर वो ने जिहड़े सारी जिंदगी पंजां बाणियां का नितनेम करते रहते हैं, पर तै अनेक रूप नाओ नव निध तक नहीं पहुंचते। उत्थे की है, पंजां बाणियां विच की लिखे है, श्री गुरु ग्रंथ साहिब विच किहड़ा खजाना है, ये पता नहीं होंदा। गुरु कहिंदे ने वह तां पता लगता है जो कुछ मैं पढ़ रहा उनकी विचार विच भी जावां। वह होवेगा दसवां द्वार, दसवां दरवाजा। जदों गुरु दसवें द्वार विचार दे दरवाजे तक ले जाता है ना, उदों सिख श्री गुरु ग्रंथ साहिब की बाणी के अंदर झात पाउंदा है। ते उत्थे की देखदा है, तै अनेक रूप नाओ नव निध। उत्थे प्रभु दे अनेक रूप दिसदे ने, सारा संसार प्रभु रूप हो के उन्हूं दिसदा। उत्थे प्रभु का नाम वसदा है। तो कह लगे उत्थे नव निधियां 18 सिद्धियां संसार दे लोक दे परलोक दे सारे सुख नसीब होंदे ने।
ते अनेक रूप नौ नव निध तिस दा अंत न जाई पाया।
कह लगे फिर मनुख दा इस तन दे इस शरीर दी गुफा विच आउणा सफल हो जाता है। हर प्यारे कहे नानक, हर प्यारे जियो गुफा अंदर रख के। हरी प्यारे ने इस जियो नू गुफा अंदर रखिया, ते वाजा शरीर दा पवन ने वजाया, ते जेड़ा बाणी दा वाजा सी अंदर वजना अनहत बाणी दा, ओ मेरे पवन गुरु ने वजाया। वजाया दोहां पवना नहीं, ओ भी पवन सी, भी सुवास भी पवन सन, गुरु भी पवन सी, वाजा पवन नहीं वजाया। ਇੱਥੇ ਆ ਕੇ ਆਨੰਦ ਸਾਹਿਬ ਦਾ ਸੰਪੂਰਨ ਗਿਆਨ ਗੁਰੂ ਨੇ ਬਖਸ਼ਿਸ਼ ਕਰ ਦਿੱਤਾ। ਅਤੇ ਅਗਲੀ ਪੌੜੀ ਵਿੱਚ ਕਹਿਣ ਲੱਗੇ ਉਹ ਭਲਿਓ, ਜਿਹੜਾ ਮੈਂ ਇਹ 38 ਪੌੜੀਆਂ ਦੀ ਬਾਣੀ ਇੱਕ ਗੀਤ ਤੁਹਾਡੇ ਸਾਹਮਣੇ ਰੱਖਿਆ ਨਾ, ਇਹ ਮੇਰੇ ਵਿਸ਼ਵਾਸ ਨਾਲ ਸਮਝਿਓ ਕਿ ਇਹ ਸਰਬ ਸੁੱਖਾਂ ਦਾ ਇੱਕ ਗੀਤ ਹੈ, ਸੱਚਾ ਗੀਤ ਹੈ, ਸੱਚੇ ਸੁੱਖਾਂ ਦਾ ਗੀਤ ਹੈ। ਇਹਨੂੰ ਸੱਚੇ ਮਨੋਂ ਗਾਇਓ ਅਤੇ ਸੱਚੇ ਦੇ ਦਰ 'ਤੇ ਗਾਇਓ। ਸਤਿਗੁਰੂ ਕਹਿਣ ਲੱਗੇ
ਸੱਚਾ ਸੋਹਿਲਾ ਸੱਚੇ ਘਰ ਗਾਓ, ਇਹ ਸੱਚਾ ਸੋਹਿਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚੇ ਜਿੱਥੇ ਸਦਾ ਸੱਚ ਦਿਆਵੇ
ਸੱਚੇ ਦੇ ਦਰ ਤੇ ਜਿੱਥੇ ਸੱਚ ਦੀਆਂ ਹਮੇਸ਼ਾ ਗੱਲਾਂ ਹੁੰਦੀਆਂ ਹੋਣ ਜਿੱਥੇ ਸੱਚ ਨੂੰ ਪ੍ਰਵਾਨ ਕੀਤਾ ਜਾਂਦਾ ਹੋਵੇ ਜਿੱਥੇ ਸੱਚ ਦੀ ਕੰਮ ਕੀਮਤ ਤੇ ਵੈਲਿਊ ਕੋਈ ਲੋਕ ਜਾਣਦੇ ਹੋਣ ਗੁਰੂ ਕਹਿੰਦੇ ਨੇ ਇਹ ਸੱਚ ਦਾ ਸੋਹਿਲਾ ਉੱਥੇ ਹੀ ਸ਼ੋਭ
ਗਾਵੋ ਤਾਂ ਸੋਹਿਲਾ ਘਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੂੰ ਦੁਬਾਵੇ ਗੁਰਮੁਖ ਜਿਨੋਂ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ
ਕਹਿਣ ਲੱਗੇ ਸਾਰੇ ਬ੍ਰਹਿਮੰਡ ਦੀ ਸਾਰੇ ਸੰਸਾਰ ਦੀ ਸ਼ਕਤੀ ਕੇਵਲ ਸੱਚ ਹੈ ਸੱਚ ਹੈ ਇੱਕ ਜਿਹਨੂੰ ਅਸੀਂ ਆਖਦੇ ਹਾਂ ਹੇ ਮੇਰੇ ਮਾਲਿਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਨਾ ਸਤਿਗੁਰ ਕਹਿੰਦੇ ਨੇ ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਗੁਣ ਕੁੰ ਤਰਤਾਰ ਅੱਗੇ ਕਹਿੰਦੇ ਨੇ ਹੱਕਾ ਕਬੀਰ ਕਰੀਮ ਤੂੰ ਹੈ ਮੇਰੇ ਹੱਕਾ ਪਰਮਾਤਮਾ ਤੂੰ ਸੱਚ ਹੈ ਰਹਿਮਤ ਕਰਨ ਵਾਲਾ ਹੈ ਸਭ ਤੋਂ ਵੱਡਾ ਹੈ ਗੁਰੂ ਕਹਿਣ ਲੱਗੇ ਸੱਚ ਸਾਰਿਆਂ ਦਾ ਖਸਮ ਹੈ ਸੱਚ ਉਹ ਹੁੰਦਾ ਜਿਹੜਾ ਕਦੀ ਮਿਟੇ ਨਾ ਤੇ ਸੰਸਾਰ ਉਹ ਹੈ ਜਿਹੜਾ ਮਿਟਦਾ ਹੈ ਸੰਸਾਰ ਜ਼ੀਰੋ ਹੈ ਨਿਰੰਕਾਰ ਇੱਕ ਹੈ ਦੋਵੇਂ ਮਿਲ ਜਾਣ ਤੇ 10 ਦਾ ਅੰਕ ਬਣ ਜਾਂਦੇ ਨੇ
ਜ਼ੀਰੋ ਤੇ ਇੱਕ ਮਿਲ ਜਾਵੇ 10 ਦਾ ਅੰਕ ਬਣ ਜਾਂਦਾ
ਗੁਰੂ ਕਹਿੰਦੇ ਨੇ ਮੈਂ 9 ਅੰਕ ਨੂੰ ਸੰਪੂਰਨ ਨਹੀਂ ਬਲਕਿ 10 ਅੰਕ ਨੂੰ ਸੰਪੂਰਨ ਸਮਝਣਾ ਕਿਉਂਕਿ ਇੱਥੇ ਨਿਰੰਕਾਰ ਤੇ ਸੰਸਾਰ ਮਿਲੇ ਨੇ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿਣ ਲੱਗੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ ਫਿਰ ਅਗਲੀ ਲਾਈਨ ਵਿੱਚ ਕਹਿਣ ਲੱਗੇ ਇਹ ਸੱਚ ਸੋਹਿਲਾ ਸੱਚ ਦਾ ਸੱਚੇ ਸੁੱਖਾਂ ਦਾ ਗੀਤ ਜਿਹੜਾ ਆਨੰਦ ਸਾਹਿਬ ਮੈਂ ਹੁਣ ਤੱਕ ਤੁਹਾਨੂੰ ਦੱਸਿਆ ਹੈ ਜਿਹਨੂੰ ਸੱਚੇ ਦੇ ਘਰ ਵਿੱਚ ਗਾਉਣਾ ਹੈ ਗੁਰੂ ਕਹਿੰਦੇ ਨੇ ਮੈਨੂੰ ਇਹ ਆਨੰਦ ਸਾਹਿਬ ਵਿੱਚੋਂ ਕੀ ਮਿਲਿਆ ਹੁਣ ਅਗਲੀ ਪੌੜੀ ਇੱਥੇ ਪਿਛਲੀ ਪੌੜੀ ਅੰਦਰ ਪ੍ਰੇਰਨਾ ਇਹ ਸੱਚੇ ਦਾ ਗੀਤ ਹੈ ਸੱਚੇ ਸੁੱਖਾਂ ਦਾ ਮਾਲਕ ਹੈ ਇਹਨੂੰ ਗਾਉਣ ਵਾਲੇ ਨੂੰ ਸੁੱਖ ਪ੍ਰਾਪਤ ਹੁੰਦੇ ਨੇ ਅਤੇ ਹੁਣ ਆਖਰੀ ਲਾਈਨ ਅੰਦਰ ਕਹਿੰਦੇ ਨੇ ਭਲਿਓ ਮੈਂ ਤੁਹਾਨੂੰ ਹੱਡ ਬੀਤੀ ਸੁਣਾਉਣਾ ਕਿ ਇਸ ਆਨੰਦ ਸਾਹਿਬ ਦੇ ਸੱਚੇ ਸੁੱਖਾਂ ਦੇ ਗੀਤ ਨੂੰ ਗਾ ਕੇ ਮੈਨੂੰ ਕੀ ਮਿਲਿਆ ਉਸ ਗੱਲ ਦਾ ਜ਼ਿਕਰ ਸਤਿਗੁਰੂ ਕਰਦੇ ਨੇ ਕਹਿੰਦੇ ਨੇ
ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ
ਭਲਿਓ ਜੋ ਮੈਨੂੰ ਆਨੰਦ ਪ੍ਰਾਪਤ ਹੋਇਆ ਵੱਡੇ ਭਾਗਾਂ ਵਾਲਿਓ ਮੈਂ ਤੁਹਾਨੂੰ ਵੀ ਦੱਸਿਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਓ ਮੈਂ ਇਹ ਵੀ ਦੱਸਣਾ ਚਾਹੁੰਦਾ ਇਸ ਆਨੰਦ ਨੂੰ ਪ੍ਰਾਪਤ ਕਰਕੇ ਮੈਨੂੰ ਕੀ ਮਿਲਿਆ
ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ
ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ ਹੁਣ ਬਾਕੀ ਕੋਈ ਲੋੜ ਮੇਰੇ ਕੋਲ ਕੋਈ ਕਮੀ ਐਸੀ ਨਹੀਂ ਰਹੀ ਜਿਹਦੇ ਕਾਰਨ ਮੈਂ ਜੀਵਨ ਵਿੱਚ ਝੁਰਦਾ ਰਹਾਂ ਸਗਲ ਮਨੋਰਥ ਪੂਰੇ
ਤੋਰ ਬ੍ਰਹਮ ਪ੍ਰਭ ਪਾਇਆ
ਮੈਨੂੰ ਪ੍ਰਭੂ ਵੀ ਮਿਲਿਆ ਸੰਸਾਰਿਕ ਸੁੱਖ ਵੀ ਮਿਲੇ ਤੇ ਜਿਸ ਪ੍ਰਭੂ ਦੇ ਮਿਲਣ ਕਰਕੇ ਮੇਰੇ ਅੰਦਰ ਦੀਆਂ ਕਲੇਸ਼ ਝਗੜੇ ਝੂਰਨਾ ਸਭ ਕੁਝ ਖਤਮ ਹੋ ਗਿਆ
ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਇਹ ਸਰਬ ਸੁੱਖਾਂ ਦਾ ਸੱਚਾ ਗੀਤ ਆਨੰਦ ਸਾਹਿਬ ਬਾਣੀ ਦੇ ਰੂਪ ਵਿੱਚ ਜਿਸਨੇ ਸੁਣਿਆ ਜਿਸਨੇ ਮੰਨਿਆ ਗੁਰੂ ਕਹਿੰਦੇ ਨੇ ਉਹਦੇ ਦੁੱਖ ਰੋਗ ਸੰਤਾਪ ਸਾਰੇ ਖਤਮ ਹੋ ਗਏ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ
ਉਹਦੇ ਸੱਜਣ ਮਿੱਤਰ ਪਰ ਨਾਲ ਇੱਕ ਸੱਜਣ ਦੇ ਸਲਫਜ਼ ਸੰਤ ਵੀ ਵਰਤੇ ਹਨ ਭਾਵ ਉਸ ਮਨੁੱਖ ਦੇ ਮਿੱਤਰਤਾ ਦੇ ਘੇਰੇ ਵਿੱਚ ਦੁਸ਼ਟ ਲੋਕ ਪਾਪੀ ਮਨੁੱਖ ਗੁਨਾਹਗਾਰ ਲੋਕ ਨਹੀਂ ਹੁੰਦੇ ਬਲਕਿ ਇਸ ਗੱਲ ਦਾ ਪ੍ਰਤੀਕ ਹੈ ਗੁਰੂ ਕਹਿੰਦੇ ਨੇ ਮੇਰੇ ਸੱਜਣ ਜਿਹੜੇ ਸੰਤ ਰੂਪ ਸਨ ਜਿਹੜੇ ਪਵਿੱਤਰ ਆਤਮਾ ਸਨ ਉਹ ਵੀ ਮੇਰੇ ਨਾਲ ਬੈਠ ਕੇ ਆਨੰਦ ਦੀ ਬਾਣੀ ਵਿੱਚੋਂ ਉਹਨਾਂ ਦੇ ਵੀ ਦੁੱਖ ਰੋਗ ਸੰਤਾਪ ਉਤਰਨ ਕਰਕੇ ਸਰਸੇ ਹੋ ਗਏ ਭਾਵ ਖਿੜ ਗਏ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਪਰ ਕਹਿਣ ਲੱਗੇ ਇਹ ਆਨੰਦ ਰੂਪੀ ਬਾਣੀ ਮੈਨੂੰ ਇਹ ਸੁੱਖਾਂ ਦੇ ਗੀਤ ਮੈਨੂੰ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਇਸੇ ਲਈ ਪਹਿਲੀਆਂ ਪੌੜੀਆਂ ਵਿੱਚ ਆ ਚੁੱਕਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਇੱਥੇ ਵੀ ਗੁਰੂ ਕਹਿੰਦੇ ਨੇ ਮੈਨੂੰ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪੁਨੀਤ ਕਹਿੰਦੇ ਪਵਿੱਤਰ ਸਤਿਗੁਰ ਰਹਾ ਭਰਪੂਰੇ
ਸੁਣਨ ਵਾਲੇ ਕਹਿਣ ਵਾਲੇ ਪਵਿੱਤਰ ਹੋ ਗਏ ਕਿਉਂਕਿ ਗੁਰੂ ਬਾਣੀ ਰੂਪ ਹੋ ਕੇ ਸਿੱਖ ਦੇ ਸੁਣਨ ਤੇ ਕਹਿਣ ਵਾਲਿਆਂ ਦੇ ਅੰਦਰ ਵਸ ਗਿਆ ਰਵ ਗਿਆ ਸਤਿਗੁਰ ਰਹਿਆ ਭਰਪੂਰੇ ਅੰਦਰ ਭਰਪੂਰ ਹੋ ਗਿਆ ਗੁਰੂ ਨਾਲ ਅੰਦਰ ਗੁਰੂ ਵਸ ਗਿਆ
ਸੁਣਤੇ ਪੁਨੀਤ ਕਹਿੰਦੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ
ਕਹਿਣ ਲੱਗੇ ਨਾਨਕ ਤੀਜਾ ਨਾਨਕ ਗੁਰੂ ਅਮਰਦਾਸ ਸਾਹਿਬ ਆਖ ਰਹੇ ਨੇ ਕਹਿੰਦੇ ਨੇ ਮੈਂ ਗੁਰੂ ਚਰਨਾਂ ਨਾਲ ਜੁੜ ਗਿਆ ਗੁਰੂ ਦੀ ਬਖਸ਼ਿਸ਼ ਸਦਕਾ ਹੀ ਅੰਦਰ ਬਾਣੀ ਰੂਪ ਗੁਰੂ ਬਚਨਾਂ ਰੂਪੀ ਅਨਹਦ ਵਾਜੇ ਜਿਹੜੇ ਪਵਨ ਗੁਰੂ ਨੇ ਵਜਾਣੇ ਸਨ ਉਹ ਵੱਜਣੇ ਸ਼ੁਰੂ ਹੋਏ ਸਤਿਗੁਰੂ ਕਹਿੰਦੇ ਨੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਗੁਰਦੁਆਰੇ ਲਾਏ ਪਾਵਨੀ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ